ਪਤਿਤ ਪਾਵਨ ਕਰਣਾ ਨਿਧਾਨ ਭਗਤ ਵਸ਼ਲ ਦੀਨਾ ਬੰਧੂ ਸਰਵ ਸ਼ਕਤੀਆਂ ਦੇ ਮਾਲਕ ਲੋਕ ਪ੍ਰਲੋਕ ਦੇ ਰੱਖਿਅਕ ਸ਼ਬਦ ਗੁਰੂ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਮਿਲ ਬੈਠੀ ਗੁਰੂ ਸਵਾਰੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਫਤਿਹ ਦੀ ਸਾਂਝ ਪਾਓ, ਰਸਨਾ ਨੂੰ ਕਰੋ ਪਵਿੱਤਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦੀ ਮਹਾਨ ਬਖਸ਼ਿਸ਼ ਦਾ ਸਦਕਾ ਹਫ਼ਤਾਵਾਰੀ ਦੀਵਾਨ ਸਤਿਗੁਰੂ ਦੀ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਤੋਂ ਸਜੇ ਹਨ। ਦੋ ਗੁਰਮੁਖ ਗੁਰਸਿੱਖ ਪਰਿਵਾਰਾਂ ਵੱਲੋਂ ਪਰਸੋਂ ਤੋਂ ਸ਼੍ਰੀ ਅਖੰਡ ਪਾਠ ਪ੍ਰਾਰੰਭ ਕਰਵਾਏ ਸਨ। ਹਜ਼ੂਰ ਦੀ ਬਖਸ਼ਿਸ਼ ਨਾਲ ਸ਼੍ਰੀ ਅਖੰਡ ਪਾਠਾਂ ਦੀ ਸੰਪੂਰਨਤਾ ਤੋਂ ਉਪਰੰਤ ਸਤਿਗੁਰੂ ਦੀ ਪਾਵਨ ਹਜ਼ੂਰੀ ਦੇ ਅੰਦਰ ਕੀਰਤਨ ਦਰਬਾਰ ਸਜੇ। ਸਜੇ ਹੋਏ ਦਰਬਾਰ ਵਿਖੇ ਪਹਿਲੋਂ ਬੱਚਿਆਂ ਬੱਚੀਆਂ ਨੇ ਸ਼ਬਦ ਕੀਰਤਨ ਰਾਹੀਂ ਆਪਣੀ ਹਾਜ਼ਰੀ ਭਰੀ ਹੈ। ਉਸ ਤੋਂ ਉਪਰੰਤ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਅਤੇ ਤਿੰਨਾਂ ਦੇ ਸਾਥੀਆਂ ਪਾਸੋਂ ਆਪ ਰਸ ਭਿੰਨਾ ਬੜੀ ਸ਼ਰਧਾ ਬੜੇ ਪ੍ਰੇਮ ਨਾਲ ਸ਼ਬਦ ਕੀਰਤਨ ਸਰਵਣ ਕਰ ਰਹੇ ਸਨ। ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਅਤੇ ਤਿੰਨਾਂ ਦੇ ਸਾਥੀ ਇਹ ਗੁਰੂ ਕਾ ਕੀਰਤਨੀ ਜਥਾ 10 ਮਹੀਨਿਆਂ ਤੋਂ ਲੈ ਕੇ ਇਸ ਅਸਥਾਨ ਦੇ ਉੱਤੇ ਹਰ ਰੋਜ਼ ਆਪ ਸੰਗਤਾਂ ਨੂੰ ਗੁਰੂ ਕਾ ਕੀਰਤਨ ਸਰਵਣ ਕਰਾਉਂਦੇ ਰਹੇ ਹਨ। ਅੱਜ ਉਹਨਾਂ ਦੀ ਵਿਦਾਉਗੀ ਹੈ। ਆਪਣਾ ਸਮਾਂ ਇਸ ਟੂਰ ਦਾ ਪੂਰਾ ਕਰਕੇ ਉਹ ਵਾਪਸ ਇੰਡੀਆ ਜਾ ਰਹੇ ਹਨ। ਅਖੀਰ ਵਿੱਚ ਭਗਤ ਰਵਿਦਾਸ ਜੀ ਦਾ ਸ਼ਬਦ ਆਪ ਸੰਗਤਾਂ ਨੂੰ ਸੁਣਾ ਰਹੇ ਸਨ, ਜਿਸ ਸ਼ਬਦ ਦਾ ਸਿਧਾਂਤ ਹਮ ਪ੍ਰੇਮ ਬੰਧਨ ਤੁਮ ਬਾਂਧੇ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੇਮ ਦੀ ਗੱਲ ਭਗਤ ਰਵਿਦਾਸ ਜੀ ਨੇ ਕੀਤੀ ਹੈ ਇਸ ਸ਼ਬਦ ਅੰਦਰ ਵੀ, ਹੇ ਵਾਹਿਗੁਰੂ ਅਸੀਂ ਤਾਂ ਤੁਹਾਨੂੰ ਅਰਾਧ ਕੇ ਤੁਹਾਡੇ ਸਿਮਰਨ ਨਾਲ ਛੁੱਟ ਗਏ ਹਾਂ। ਅਸਾਂ ਨੇ ਤੁਹਾਨੂੰ ਪ੍ਰੇਮ ਦੀ ਡੋਰ ਨਾਲ ਬੰਨ੍ਹਿਆ, ਆਪਣੇ ਛੁੱਟਣ ਲਈ ਤੁਸੀਂ ਯਤਨ ਕਰੋ। ਪ੍ਰੇਮ ਇੱਕ ਮਹਾਨ ਹੈ ਗੁਰਸੰਗਤ ਜੀ, ਜੋ ਕੋਈ ਸ਼ਰਧਾ ਨਾਲ ਪ੍ਰੇਮ ਨਾਲ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ, ਸਤਿਗੁਰੂ ਦੇ ਪ੍ਰੇਮ ਨਾਲ ਦਰਸ਼ਨ ਕਰਦਾ ਹੈ, ਪ੍ਰੇਮ ਨਾਲ ਬਾਣੀ ਪੜ੍ਹਦਾ ਹੈ, ਪ੍ਰੇਮ ਨਾਲ ਕੀਰਤਨ ਕਰਦਾ ਹੈ ਸੁਣਦਾ ਹੈ, ਪ੍ਰੇਮ ਨਾਲ ਕਥਾ ਕੀਰਤਨ ਕਰਦਾ ਹੈ ਸੁਣਦਾ ਹੈ, ਉਹ ਸਭ ਕੁਝ ਸਫਲਾ ਹੈ। ਬਿਨਾਂ ਪ੍ਰੇਮ ਤੋਂ ਕੀਤਾ ਕੁਝ ਸਾਧਨ ਸਫਲਾ ਨਹੀਂ। ਤੋ ਸਤਿਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਤਦ ਹੀ ਸਾਨੂੰ ਬੁਲੰਦ ਆਵਾਜ਼ ਦੇ ਨਾਲ ਹਰ ਰੋਜ਼ ਦੀ ਗੁਰਸਿੱਖ ਦੀ ਨਿਤਨੇਮ ਨਾਮੇ ਬਾਣੀ ਸਵਈਆਂ ਦੇ ਅਖੀਰ ਵਿੱਚ ਵਚਨ ਕਹੇ ਨੇ, ਸਾਚ ਕਹੋ ਸੁਣ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਹਜ਼ੂਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਅੰਮ੍ਰਿਤ ਰੂਪ ਬਚਨ ਕਹੇ ਹਨ। ਪਾਤਸ਼ਾਹ ਕਹਿੰਦੇ ਹਨ, ਵਾਹਿਗੁਰੂ ਦੇ ਪ੍ਰੇਮ ਤੋਂ ਬਿਨਾਂ ਪ੍ਰੇਮ ਹੋਰ ਵੀ ਸੰਸਾਰ ਦੇ ਅੰਦਰ ਹਨ, ਪਰ ਉਹ ਪ੍ਰੇਮ ਦੁੱਖਦਾਈ ਨੇ, ਉਹ ਪ੍ਰੇਮ ਸੁਖਦਾਈ ਨਹੀਂ ਹਨ। ਵਾਹਿਗੁਰੂ ਦਾ ਪ੍ਰੇਮ ਹੈ ਜਿਹੜਾ ਉਹ ਸੁਖਦਾਈ ਹੈ। ਹਜ਼ੂਰ ਕਹਿੰਦੇ ਨੇ ਬਿਨ ਗੋਬਿੰਦ ਅਵਰ ਸੰਗ ਨੇਹਾ, ਉਹ ਜਾਣਹੋ ਸਦਾ ਦੁਹੇਲਾ, ਕਹੁ ਨਾਨਕ ਪ੍ਰਭ ਇਹ ਬੁਝਾਇਓ, ਪ੍ਰੀਤ ਪ੍ਰਭੂ ਸਦ ਕੇਲਾ। ਪਾਤਸ਼ਾਹ ਕਹਿੰਦੇ ਸਾਨੂੰ ਵਾਹਿਗੁਰੂ ਨਾਲ ਪ੍ਰੀਤੀ ਕਰਨ ਦੀ ਹੀ ਗੱਲ ਗੁਰੂ ਰਾਮਦਾਸ ਜੀ ਨੇ ਸਮਝਾਈ ਹੈ। ਇਸ ਲਈ ਆਪ ਬਹੁਤ ਵਡਭਾਗੀ ਹੋ ਜੋ ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਸਤਿਗੁਰੂ ਦੀ ਹਜ਼ੂਰੀ ਅੰਦਰ ਪ੍ਰੇਮ ਨਾਲ ਗੁਰੂ ਕੀ ਬਾਣੀ ਕੀਰਤਨ ਸਰਵਨ ਕਰ ਰਹੇ ਹੋ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੀ ਪਾਵਨ ਵਚਨ ਹਨ, ਜਿਹੜਾ ਪ੍ਰੇਮ ਨਾਲ ਸੁਣਦਾ ਹੈ ਉਹਨੂੰ ਫਲ ਪ੍ਰਾਪਤ ਹੁੰਦਾ ਹੈ। ਉਹ ਫਲ ਕੀ ਹੁੰਦਾ ਹੈ? ਮਹਾਰਾਜ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ, ਸਾਰੇ ਦੁੱਖਾਂ ਦਾ ਸਾਰੇ ਪਾਪਾਂ ਦਾ ਖਾਤਮਾ ਹੋ ਜਾਂਦਾ ਜਿਹੜਾ ਪ੍ਰੇਮ ਨਾਲ ਗੁਰੂ ਕੀ ਬਾਣੀ ਸੁਣਦਾ ਹੈ। ਇਹ ਪਾਵਨ ਬਾਣੀ ਹੀ ਐਸੀ ਸੁਖਦਾਈ ਆ। ਮੇਰੇ ਸਤਿਗੁਰੂ ਜੀ ਸਾਨੂੰ ਪ੍ਰੇਰਣਾ ਕਰਦੇ ਨੇ, ਹਜ਼ੂਰ ਕਹਿੰਦੇ ਹਨ ਵੀ ਇਹ ਗੁਰਬਾਣੀ ਸਫਲੀ ਹੈ। ਗੁਰਬਾਣੀ ਗਾਵਹੁ ਭਾਈ ਉਹ ਸਫਲ ਸਦਾ ਸੁਖਦਾਈ। ਹੇ ਭਾਈ ਗੁਰੂ ਕੀ ਬਾਣੀ ਗਾਓ, ਇਹ ਪਾਵਨ ਬਾਣੀ ਸਹਿਤ ਫਲਦੇ ਹੈ, ਇਹ ਪਾਵਨ ਬਾਣੀ ਸੁਖਾਂ ਦੇ ਬਖਸ਼ਣ ਵਾਲੀ ਹੈ। ਇਸੇ ਲਈ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਤੀਸਰੇ ਪਾਤਸ਼ਾਹ ਸਾਨੂੰ ਨਿਤਨੇਮ ਸ਼੍ਰੀ ਆਨੰਦ ਸਾਹਿਬ ਜੀ ਦੀ ਬਾਣੀ ਦੇ ਅੰਦਰ ਪ੍ਰੇਰਣਾ ਕਰਦੇ ਨੇ, ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ, ਬਾਣੀ ਤਾਂ ਗਾਵਹੋ ਗੁਰੂ ਕੇਰੇ, ਬਾਣੀਆਂ ਸਿਰ ਬਾਣੀ, ਜਿਨ ਕਉ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ, ਪੀਵਹੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਹੋ ਸਾਰਗ ਪਾਣੀ, ਕਹੈ ਨਾਨਕ ਸਦਾ ਗਾਵਹੋ, ਇਹ ਸੱਚੀ ਬਾਣੀ। ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਐ ਗੁਰੂ ਕੇ ਪਿਆਰੇ ਗੁਰਸਿੱਖੋ, ਆਓ ਗੁਰੂ ਕੀ ਬਾਣੀ ਗਾਉਣਾ ਕਰੋ, ਗਾਵਹੋ ਸੱਚੀ ਬਾਣੀ, ਬਾਣੀ ਤਾਂ ਗਾਵਹੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਇਹ ਸ਼੍ਰੋਮਣੀ ਬਾਣੀ ਹੈ, ਇਹ ਗੁਰੂ ਕੀ ਬਾਣੀ ਹੈ, ਇਹ ਤੁਰਕੀ ਬਾਣੀ ਹੈ। ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਸੰਪੂਰਨ ਗੁਰੂ ਕੀ ਜਿਹੜੀ ਬਾਣੀ ਆ, ਇਹਨੂੰ ਕੋਈ ਵੀ ਸ਼ਰਧਾ ਨਾਲ ਜਿਹੜਾ ਪੜ੍ਹਦਾ, ਜਿਹੜਾ ਗਾਉਂਦਾ ਹੈ, ਉਹ ਸਫਲ ਸੁਖਦਾਈ ਹੈ ਪਾਵਨ ਬਾਣੀ। ਉਸ ਲਈ ਲੋੜ ਹੈ ਭਾਵਨਾ ਦੀ, ਲੋੜ ਹੈ ਸ਼ਰਧਾ ਦੀ। ਗੁਰਸੰਗਤ ਜੀ, ਗੁਰ ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ, ਚੋਜੀ ਪ੍ਰੀਤਮ ਅੰਮ੍ਰਿਤ ਦੇ ਦਾਤੇ ਸਰਵੰਸਦਾਨੀ ਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਸਵਾਏ ਮਾਣ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਇੱਕ ਪਰਿਵਾਰ ਆਇਆ, ਉਸ ਪਰਿਵਾਰ ਦੇ ਨਾਲ ਇੱਕ ਬੱਚੀ ਸੀ, ਉਸ ਨੂੰ ਲੈ ਕੇ ਗੁਰੂ ਕਲਗੀਧਰ ਦੀ ਸ਼ਰਨ ਵਿੱਚ ਆ ਕੇ ਮੱਥਾ ਟੇਕਿਆ। ਉਹ ਬੱਚੀ ਬੜੀ ਦੁਖਿਆਰੀ ਸੀ, ਪਰਿਵਾਰ ਵੀ ਤੰਗ ਸੀ, ਦੁਖੀ ਸੀ, ਵਹਿਮ ਵਿੱਚ ਭੁਲੇਖੇ ਵਿੱਚ ਪਿਆ ਹੋਇਆ ਸੀ ਪਰਿਵਾਰ। ਪਖੰਡੀਆਂ ਨੇ, ਸਵਾਰਥੀਆਂ ਲੋਕਾਂ ਨੇ ਵਹਿਮ ਵਿੱਚ ਪਾ ਦਿੱਤਾ ਸੀ, ਜਿਵੇਂ ਅੱਜ ਵੀ ਸੰਸਾਰ ਭਰਮ ਵਿੱਚ ਭੁੱਲਿਆ ਪਿਆ ਹੈ। ਮੇਰੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਵਨ ਬਾਣੀ 'ਚ ਕਹਿੰਦੇ ਨੇ ਛਾਇਆ ਸੁਸ਼ੀ ਜਗਤ ਭੁਲਾਨਾ, ਐਸੇ ਖਾਸੇ ਵਿੱਚ ਜਗਤ ਜੀ ਸੰਸਾਰ ਭੁੱਲਿਆ ਫਿਰਦਾ ਹੈ। ਅਸੀਂ ਹਰ ਰੋਜ਼ ਦੇਖਦੇ ਹਾਂ ਅਖਬਾਰਾਂ ਦੇ ਅੰਦਰ ਕਿਹੜੇ ਕਿਹੜੇ ਹਥਿਆਰ ਲੱਗੇ ਹੁੰਦੇ ਆ, ਕੋਈ ਅਜਮੇਰੀ ਬਾਬਾ, ਕੋਈ ਫਲਾਨਾ ਧਿਮਕਾ ਬਾਬਾ, ਇਹ ਸਭ ਇਸ ਤਰ੍ਹਾਂ ਭਰਮ ਵਿੱਚ ਦੁਨੀਆ ਭੁੱਲੀ ਹੋਈ ਆ। ਗੁਰੂ ਕਲਗੀਧਰ ਦੀ ਹਜ਼ੂਰੀ ਵਿੱਚ बेनती की गुर प्रताप सूरज ग्रंथ की पंजवीं रुत विच प्रसंग है अंकत आके कहन लगे पातशाह सानू किसे सियाने ने दस्या इस बच्चे नूं किसे दी छाया हो जांदी आ। पातशाह बहुत बीमार है, बड़े इलाज कराए ने, बड़े जतन किए ने, शरीर दिन ब दिन इहदा कमजोर हुंदा जांदा है, कुछ समझ नहीं पैंदी ते इलाज बड़े कराए राजी नहीं हो रही, आप कृपा करो। पर कई का तो ख्याल होंगे ना भी खावनी गुरु कृपा करेगा, कोई खावनी मंत्र दे देगा, खावनी कोई जंत्र, कई का यह भी ऐसा बड़ा होंगे। गुरसंगत जी, गुरु ने जिहड़ा सानू नाम बख्शिश किया, गुरमंत्र है, मूल मंत्र है, अमृत रूप बाणी आ, इहदे नालों सारे मंत्र न्यून ने, सारे थले ने, भावें किसी का कोई मंत्र होवे। इसे लई भाई साहब जी ने कहा है वाहिगुरु वर मंत्र राज उचारण ते अग ओग नसे हैं, दासन की भव पास विनाशक जा सम और ना को कलम है। ये कलयुग के समय के अंदर वाहिगुरु मंत्र के सदर्श कोई मंत्र नहीं, वाहिगुरु वर मंत्र राज, राजा ये मंत्रा का श्रोमणी। दासन की भव पास विनाशक, पास का अर्थ है फाही, जेड़ा इस मंत्र का जाप करता उन्होंने फाही कट्टी जाती है। सो यह ऐसा मंत्र है, यह जिहड़ा कोई जपदा है उन्होंने सारे पाप भी निवृत्त हो जाते हैं। उचारण ते अग ओग नशे हैं, अग नामा पापा का, ओग नामा सारिया का, जिहड़ा इस नूं जपदा उहदे सारे पाप कट्टे जाते हैं। गुरु कलंगीधर दे शरण विच बेनती की भी महाराज कृपा करो। हजूर कहन लगे भाई ये बच्चे जपजी साहब का पाठ करती है। कहन लगे महाराज जपजी साहब तो कदे नहीं पढ़िया। तो सतगुरु सच्चे पातशाह कहंदे भाई गुरु वाली एक तो बने गुरु दे लड़ लगे, फिर हर रोज अमृत वेले उठ के इशनान करके जपजी साहब का पाठ जरूर करया करे, बाकी नितनेम होर वाणी करे, तो गुरु नानक तरस करनगे, कृपा करनगे, दे शरीर दे सारे रोग कट्टे जाणगे। तो गुरु ने कृपा कर दित्ती गुरसंगत जी, वो तो ठीक हो गई, गुरु के बचना नाल होना ही सी ठीक। पर बाद विच कुछ सिंघां ने हाथ जोड़ के बेनती की, कहण लगे महाराज ये जिहड़ी अमृत रूप बाणी आ पावन जपजी साहब, आपने हुक्म कर दिता भी शरीर ठीक हो जाएगा, रोग रहित हो जाएगा, महाराज ये अमृत बाणी पढ़न नाल मुक्ति मिलती है कि शरीर तंदुरुस्त होंदा है? आप कृपा करके दसो महाराज। शरीर नूं कोई रोग लग जावे उहदे लई तां दवाई वरती जांदी आ, ये तो पावन जिहड़ी बाणी आ मोक्ष दे देण वाली आ, परलोक विच रखिया करन वाली आ। महाराज साढ़े मन अंदर शंका हो आई आ, आप कृपा करो ये जपजी साहब पढ़न नाल मुक्ति मिलेगी जां शरीर दे रोग कट्टे जाणगे, बीमारियां कट्टियां जाणगियां, जिहड़ा वहम पै गया इन्हां नूं भी कोई छाया जां ये निवृत्त होवेगी, शरीर दी रक्षा होवेगी? तां उत्थे चूड़ा मन कवि संतोख सिंह जी ने गुर प्रताप सूरज ग्रंथ की पंजवीं रुत्त विच जिक्र कीता, गुरु कलंगीधर जी ने जो वचन कहे सन वह सुनाए ने। तो सतगुरु पातशाह की शरण च पहलों तो बेनती की, लेत मुकत जप पाठक जोए कै शरीर की रक्षा होए। सिंह कहन लगे महाराज लेत मुकत जप पाठक जोए, जिहड़ा जपजी साहब का पाठ करन वाला की मुक्ति लैंदा हो, कै शरीर की रक्षा होए, जा शरीर की रक्षा हुंदी आ, शरीर दे रोग कट्टे जांदे आ। श्री मुख ते फरमावन की न अमृत फल किस हूं कर लीन, जे अच ले अमर होए जाए भुख त्रिखा पी दुख बनसाए। सतगुरु सच्चे पातशाह गुरु गोबिंद सिंह साहब जी महाराज दृष्टांत दे के समझावन लगे। हजूर कहते गुरसिखो जैसे किसी अमर फल प्राप्त हो गया ਜਿਸ ਮਨੁੱਖ ਨੇ ਅਮਰ ਫਲ ਖਾ ਲਿਆ ਮਾਰੇ ਕਹਿੰਦੇ ਉਹ ਅਮਰ ਫਲ ਦੀ ਸ਼ਕਤੀ ਆ ਵੀ ਉਹ ਅਮਰ ਹੋ ਜਾਂਦਾ ਹੈ। ਜਿਹੜਾ ਅਮਰ ਹੋਇਆ ਦੁੱਖ ਤੇ ਉਹਦੇ ਭੁੱਖ ਉਹਦੀ ਤ੍ਰਿਖ ਉਹ ਸਾਰਾ ਕੁਝ ਵੀ ਉਹਦਾ ਦੂਰ ਹੋ ਜਾਂਦਾ, ਉਹਦੇ ਸਰੀਰ ਦੀ ਵੀ ਤੰਦਰੁਸਤੀ ਤੇ ਰੋਗ ਰਹਿਤ ਹੋ ਜਾਂਦਾ ਹੈ। ਹਜ਼ੂਰ ਕਹਿਣ ਲੱਗੇ ਜਿਹੜਾ ਕੋਈ ਲੇਤ ਅਮਰ ਫਲ ਜੋਏ, ਜਿਹੜਾ ਅਮਰ ਫਲ ਪ੍ਰਾਪਤ ਕਰ ਲੈਂਦਾ, ਸ੍ਰੀ ਮੁਖ ਤੇ ਫੁਰਮਾਵਨ ਕੀਨ ਅੰਮ੍ਰਿਤ ਫਲ ਕਿਸਮ ਕਰ ਲੀਨ, ਜੇ ਅਚ ਲੇ ਅਮਰ ਹੋਏ ਜਾਏ ਭੁੱਖ ਤ੍ਰਿਖਾ ਭੀ ਦੁੱਖ ਬਨਸਾਏ। ਉਹਦੀ ਭੁੱਖ ਵੀ ਉਹਦੀ ਤ੍ਰੇਹ ਵੀ ਉਹਦੇ ਸਰੀਰਕ ਦੁੱਖ ਵੀ ਸਾਰੇ ਮਿਟ ਜਾਂਦੇ ਨੇ ਤੇ ਉਹ ਅਮਰ ਵੀ ਹੋ ਜਾਂਦਾ ਹੈ। ਤਥਾ ਸ਼ਕਤ ਜਪਜੀ ਜੁਗ ਧਰੇ, ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਪਜੀ ਸਾਹਿਬ ਵਿੱਚ ਵੀ ਭਾਈ ਸਾਰੀ ਸ਼ਕਤੀ ਹੈ। ਮਹਾਰਾਜ ਕਹਿੰਦੇ ਜਿਹੜਾ ਜਪਜੀ ਸਾਹਿਬ ਦਾ ਪਾਠ ਕਰੇਗਾ ਤਥਾ ਸ਼ਕਤ ਜਪਜੀ ਜਪਜੀ ਜੁਗ ਧਰੇ ਅੰਮ੍ਰਿਤ ਫਲ ਜਿਮ ਦੋਨੋਂ ਕਰੇ, ਤਨ ਕੀ ਰੱਛਾ ਮੁਕਟ ਪਦਾਰਥ ਦੇ ਦੋਨੋਂ ਕੋ ਕਰੇ ਸਕਾਰਥ। ਗੁਰੂ ਕਲੰਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਇਹ ਪਾਵਨ ਬਾਣੀ ਦਾ ਇਹ ਫਲ ਹੈ, ਇਹ ਐਸੀ ਸੁਖਦਾਈ ਹੈ, ਤਨ ਕੀ ਰੱਛਾ, ਪਹਿਲਾਂ ਸਰੀਰ ਦੀ ਰੱਖਿਆ ਕਰਨੀ। ਇਹ ਪਾਵਨ ਬਾਣੀ ਰੱਖਿਆ ਕਰਦੀ ਆ, ਕਿੱਥੇ ਦੀ ਰੱਖਿਆ ਕਰਦੀ? ਹਰ ਥਾਂ ਦੇ ਅੰਦਰ। ਗੁਰਸੰਗਤ ਜੀ, ਗੁਰੂ ਕੀ ਬਾਣੀ ਸਾਡੀ ਰੱਖਿਆ ਕਰਨ ਵਾਲੀ ਆ। ਇਸੇ ਲਈ ਸਤਿਗੁਰੂ ਨੇ ਬਾਣੀ ਚ ਪਾਵਨ ਬਚਨ ਕਹੇ ਨੇ, ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌ ਗਿਰਦ ਹਮਾਰੇ, ਰਾਮ ਨਾਮ ਮਨ ਲਾਗਾ ਜਮਲ ਜਾਏ ਕਰ ਭਾਗਾ, ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ। ਇਹ ਪਾਵਨ ਬਾਣੀ ਸਰੀਰ ਦੀ ਰੱਖਿਆ ਕਰਨ ਵਾਲੀ ਆ। ਜਿਹੜਾ ਇਸ ਬਾਣੀ ਨੂੰ ਪੜ੍ਹਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤਾਤੀ ਬਾਉ ਨਾ ਲੱਗਈ ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ, ਸਤਿਗੁਰ ਪੂਰਾ ਭੇਟਿਆ ਜਿਨ ਵੰਤ ਬਣਾਈ। ਇਹ ਐਸੀ ਪਾਵਨ ਬਾਣੀ ਆ, ਜਿਹੜਾ ਇਸ ਦਾ ਪਾਠ ਕਰਦਾ ਉਹਦੇ ਕੋਈ ਸਰੀਰਕ ਰੋਗ ਦੁੱਖ ਕੋਈ ਨੇੜੇ ਨਹੀਂ ਆਉਂਦੇ, ਇਸ ਤਰ੍ਹਾਂ ਦੀਆਂ ਬਿਮਾਰੀਆਂ ਉਹਦੇ ਨੇੜੇ ਨਹੀਂ ਆਉਂਦੀਆਂ, ਗੁਰੂ ਕੀ ਬਾਣੀ ਉਹਦੀ ਰੱਖਿਆ ਕਰਦੀ ਆ। ਮਹਾਰਾਜ ਕਹਿੰਦੇ ਤਨ ਕੀ ਰੱਛਿਆ ਮੁਕਤ ਪਦਾਰਥ ਨਾਲ ਮੁਕਤੀ ਵੀ ਦਿੰਦੀ ਆ, ਦੇ ਦੋਨੋਂ ਕੋ ਕਰੇ ਸਕਾਰਥ, ਦੋਵੇਂ ਬਖਸ਼ ਕੇ ਸਤਿਗੁਰੂ ਸੱਚੇ ਪਾਤਸ਼ਾਹ ਉਹਨੂੰ ਨਿਹਾਲ ਕਰ ਦਿੰਦੇ ਨੇ। ਗੁਰਸਿੱਖਾਂ ਨੇ ਹਜ਼ੂਰ ਦੀ ਸ਼ਰਨ ਵਿੱਚ ਮੱਥਾ ਟੇਕਿਆ, ਸੁਣ ਕਰਕੇ ਗੁਰਸਿੱਖਾਂ ਦੀ ਸ਼ਰਧਾ ਬਣਾਈ। ਹਰ ਗੁਰਸਿੱਖ ਨੂੰ ਜਪਜੀ ਸਾਹਿਬ ਦਾ ਪਾਠ ਪਾਵਨ ਨਿਤਨੇਮ ਬਾਣੀ ਪੜ੍ਹਨੀ ਅਤਿਅੰਤ ਜ਼ਰੂਰੀ ਆ। ਇਸੇ ਲਈ ਚੂੜਾਮਨ ਕਵੀ ਸੰਤੋਖ ਸਿੰਘ ਜੀ ਨੇ ਗਰਭਗੰਜਨੀ ਟੀਕੇ ਦੇ ਅੰਦਰ ਇੱਕ ਥਾਂ ਜ਼ਿਕਰ ਕੀਤਾ, ਸਿੱਖ ਗੁਰ ਕਾ ਹੋਏ ਗਿਓ ਜਪਜੀ ਕੰਠ ਨਾ ਕੀਨ, ਤੁੰਦਲ ਵਿਣ ਤੁਖ ਕਾਮ ਕਿਹੇ ਤੈਸੇ ਸਿੱਖ ਕੋ ਚੀਨ। ਜਿਵੇਂ ਚੌਲਾਂ ਤੋਂ ਬਿਨਾਂ ਪਰਾਲੀ ਕਿਸੇ ਕੰਮ ਨਹੀਂ, ਜਪਜੀ ਸਾਹਿਬ ਜਿਸ ਸਿੱਖ ਦੇ ਕੰਠ ਨਹੀਂ ਨਾ ਜਵਾਨੀ ਯਾਦ ਨਹੀਂ ਉਹਦਾ ਜੀਵਨ ਇਉਂ ਕਹਿੰਦੇ ਨਿਰਾਰਥ ਹੈ, ਕਿਉਂਕਿ ਇਹ ਜਪ ਕਰਤੇ ਪੁਰਖ ਕਾ ਗੁਰੂ ਨਾਨਕ ਕੀਆ ਬਖਾਨ, ਜਗਤ ਉਧਾਰਨ ਕਾਰਨ ਧੁਰੋਂ ਹੋਆ ਫਰਮਾਨ। ਇਹ ਕਲਯੁਗ ਜੀਆਂ ਨੂੰ ਤਾਰਨ ਲਈ ਧੁਰੋਂ, ਕਿਉਂਕਿ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਗੁਰਸੰਗਤ ਜੀ, ਪਾਵਨ ਬਾਣੀ ਮੈਂ ਪਹਿਲੋਂ ਬੇਨਤੀ ਕੀਤੀ ਆ, ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਸਾਰੀ ਬਾਣੀ ਸੁਖਦਾਈ ਹੈ, ਉਹ ਸਫਲ ਸਦਾ ਸੁਖਦਾਈ ਜਿਹੜਾ ਪੜ੍ਹੇਗਾ। ਜ਼ਿਕਰ ਹੁੰਦਾ ਹੈ ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਇੱਕ ਥਾਂ ਜ਼ਿਕਰ ਕੀਤਾ, ਮੈਂ ਅੱਗੋਂ ਵੀ ਬੇਨਤੀ ਸਾਹਿਬ ਕੀਤੀ ਇੱਕ ਦੋ ਵਾਰ, ਇੱਕ ਸਿੰਘਾਪੁਰੀ ਭਾਈ ਮਿਹਰਵਾਨ ਸਿੰਘ ਪਾਕਿਸਤਾਨ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਨ ਵਾਸਤੇ ਗਿਆ, ਗੁਰੂ ਪਾਤਸ਼ਾਹ ਦੇ ਪਵਿੱਤਰ ਸਥਾਨਾਂ ਦੇ ਉੱਥੇ ਦਰਸ਼ਨ ਕੀਤੇ। ਕੁਦਰਤੀ ਉਸ ਵੇਲੇ ਜਿਹੜਾ ਉੱਥੇ ਰਾਸ਼ਟਰਪਤੀ ਸੀ ਜਨਰਲ ਅਜੂਬ ਖਾਂ ਸੀ, ਉਹਦੇ ਨਾਲ ਮਿਲਾਪ ਹੋਇਆ। ਕਹਿੰਦੇ ਜਨਰਲ ਅਜੂਬ ਖਾਂ ਨੇ ਇਹ ਸਰਦਾਰ ਮੇਹਰ ਸਿੰਘ ਨੂੰ ਸਮੇਤ ਪਰਿਵਾਰ ਜੋ ਹੋਰ ਨਾਲ ਸੰਗੀ ਗਏ ਸੀ ਸਾਰਿਆਂ ਨੂੰ ਆਪਣੇ ਘਰ ਚਾਹ ਪਾਣੀ ਦੀ ਪਾਰਟੀ ਕੀਤੀ ਵੀ ਆਇਓ ਘਰ ਦਰਸ਼ਨ ਦਿਓ। ਜਿਸ ਵੇਲੇ ਕਹਿੰਦੇ ਉਹ ਰਾਸ਼ਟਰਪਤੀ ਨੂੰ ਮਿਲਣ ਵਾਸਤੇ ਸਰਦਾਰ ਮਿਹਰਵਾਨ ਸਿੰਘ ਜੀ ਤੇ ਹੋਰ ਨਾਲ ਗਏ, ਉਹਦਾ ਜਿਹੜਾ ਡਰਾਇੰਗ ਰੂਮ ਸੀ ਉਹਦੇ ਵਿੱਚ ਜਦੋਂ ਜਾ ਕੇ ਬੈਠੇ, ਗੁਰਸੰਗਤ ਜੀ ਮੇਲ ਮਿਲਾਪ ਕੀਤਾ, ਗੱਲਾਂ ਬਾਤਾਂ ਲੱਗੇ ਕਰਨ,
ਪਰ ਸਾਹਮਣੇ ਕਹਿੰਦੇ ਉਸਦੇ ਕਮਰੇ 'ਚ ਦੀਵਾਰ ਦੇ ਉੱਤੇ ਨਜ਼ਰ ਪੈ ਗਈ ਮਿਹਰਵਾਨ ਸਿੰਘ ਦੀ। ਕੀ ਵੇਖਿਆ? ਉਸ ਕਮਰੇ ਦੇ ਉੱਤੇ ਅੰਮ੍ਰਿਤ ਰੂਪ ਗੁਰੂ ਕੀ ਬਾਣੀ, ਧੰਨ ਗੁਰੂ ਨਾਨਕ ਦੇਵ ਜੀ ਦਾ ਸਾਡੇ ਉਦਾਹਰਣ ਲਈ ਸੱਚਖੰਡ ਤੋਂ ਲਿਆਂਦਾ ਹੋਇਆ ਬਖਸ਼ਿਸ਼ ਕੀਤਾ ਮੂਲ ਮੰਤਰ ਲਿਖਿਆ ਕੰਧ ਦੇ ਉੱਤੇ। ਉਹਦੇ 'ਚ ਲਿਖਿਆ, ਕਹਿੰਦੇ ਪਹਿਲਾਂ ਲਿਖਿਆ ਸੀ ਬੀਜ ਰੂਪ ਮੰਤਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹਦੇ ਥੱਲੇ ਪੂਰਾ ਮੂਲ ਮੰਤਰ ਲਿਖਿਆ ਹੋਇਆ ਸੀ ਪੰਜਾਬੀ ਦੇ ਅੰਦਰ ਗੁਰਮੁਖੀ ਸ, ਮੂਲ ਮੰਤਰ ਦੇ ਥੱਲੇ ਫਿਰ ਫਾਰਸੀ 'ਚ ਵੀ ਮੂਲ ਮੰਤਰ ਲਿਖਿਆ ਹੋਇਆ ਸੀ। ਜਦੋਂ ਮਿਹਰਵਾਨ ਸਿੰਘ ਨੇ ਕਹਿੰਦੇ ਉਹ ਜਨਰਲ ਸਾਹਿਬ ਦੇ ਡਰਾਇੰਗ ਰੂਮ ਵਿੱਚ ਇਹ ਕੁਝ ਲਿਖਿਆ ਹੋਇਆ ਦੇਖਿਆ, ਉਹ ਹੈਰਾਨ ਤੇ ਉਹਦੇ ਵੱਲ ਉਹਦੀ ਨਿਗਾਹ। ਪਰ ਕਹਿੰਦੇ ਉਹ ਰਾਸ਼ਟਰਪਤੀ ਉਦਾਂ ਗੱਲਾਂ ਬਾਤਾਂ ਕਰੀ ਜਾਵੇ, ਪਰ ਮਿਹਰਵਾਨ ਉਹ ਲਿਖਦੇ ਨੇ ਕਹਿੰਦੇ ਵਾਰ ਵਾਰ ਉਤਾਵਲਾ ਹੋਵੇ ਵੀ ਆਪਣੀ ਗੱਲ ਰੋਕੇ, ਤਾਂ ਮੈਂ ਇਹ ਤੋਂ ਬੇਨਤੀ ਕਰਕੇ ਪੁੱਛਾਂ ਵੀ ਤੁਸੀਂ ਮੁਸਲਮਾਨ ਹੋ, ਰਾਸ਼ਟਰਪਤੀ ਹੋ, ਤੁਸੀਂ ਇੱਥੇ ਇਹ ਪਾਵਨ ਬਾਣੀ ਕਿਵੇਂ ਲਿਖੀ ਆ, ਤੁਹਾਨੂੰ ਇਹ ਕਿਸ ਤਰ੍ਹਾਂ ਭਾਵਨਾ ਬਣ ਆਈ? ਉਹ ਪੁੱਛਣ ਲਈ ਬੜਾ ਉਤਾਵਲਾ। ਆਖਰ ਉਸਨੂੰ ਨਹੀਂ ਸੀ ਪਤਾ, ਉਦਾਂ ਗੱਲਾਂ ਬਾਤਾਂ ਕਰੇ ਗਿਆ। ਫਿਰ ਕਹਿੰਦੇ ਆਖਰ ਉਸਨੇ ਰੋਕ ਕੇ ਉਹਦੇ ਗੱਲਾਂ ਦੇ ਵਿੱਚ ਹੀ ਕਿਹਾ, ਮਿਹਰਬਾਨ ਕਹਿਣ ਲੱਗਿਆ, ਜਨਰਲ ਸਾਹਿਬ ਖਿਮਾ ਕਰਨੀ, ਮੈਂ ਤੁਹਾਡੀ ਗੱਲ ਨੂੰ ਕੱਟ ਰਿਹਾ, ਪਰ ਮੈਂ ਤੁਹਾਥੋਂ ਕੁਝ ਪੁੱਛਣਾ, ਕੁਝ ਜਾਣਨਾ ਚਾਹੁੰਦਾ। ਉਹ ਕਹਿਣ ਲੱਗਾ, ਦੱਸੋ। ਉਹ ਕਹਿਣ ਲੱਗਾ ਜੀ, ਤੁਹਾਡੇ ਆ ਸਾਹਮਣੇ ਦੀਵਾਰ ਦੇ ਉੱਤੇ ਉਹ ਕੀ ਲਿਖ ਕੇ ਲਗਾਇਆ ਹੋਇਆ, ਇਹ ਤੁਸੀਂ ਕਿਸ ਤਰ੍ਹਾਂ ਲਾਇਆ? ਕਹਿੰਦੇ ਅੱਗੋਂ ਜਨਰਲ ਕਹਿਣ ਲੱਗਿਆ, ਗੁਰੂ ਨਾਨਕ ਦੀ ਕਲਾਮ ਆ, ਇਹ ਕਿਰਪਾਲੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਤੁਹਾਨੂੰ ਸਿੱਖਾਂ ਨੂੰ, ਜੋ ਸਾਰਿਆਂ ਨੂੰ ਬਖਸ਼ਿਸ਼ ਕੀਤਾ, ਇਹ ਮੂਲ ਮੰਤਰ ਆ। ਕਹਿੰਦੇ ਮਿਹਰਵਾਨ ਸਿੰਘ ਕਹਿਣ ਲੱਗਿਆ, ਕਹਿੰਦੇ ਤੁਸਾਂ ਨੇ ਫਿਰ ਇਹ ਕਿਸ ਤਰ੍ਹਾਂ ਲਿਖ ਕੇ ਲਾਇਆ? ਉਹ ਕਹਿਣ ਲੱਗਿਆ, ਕਿਉਂਕਿ ਗੁਰੂ ਨਾਨਕ ਸਰਬ ਸਾਂਝੇ ਗੁਰੂ ਨੇ, ਸਾਰੇ ਜੀਆਂ ਨੂੰ ਤਾਰਨ ਵਾਸਤੇ ਆਏ ਨੇ, ਤੇ ਗੁਰੂ ਪਾਤਸ਼ਾਹ ਦਾ ਸਿਧਾਂਤ ਹੀ ਹੈ ਖੱਤਰੀ ਬ੍ਰਹਮਣ ਸੂਦ ਬੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਇਹ ਸਮੁੱਚੀ ਮਨੁੱਖਤਾ ਨੂੰ ਉਪਦੇਸ਼ ਆ, ਸਮੁੱਚੀ ਮਨੁੱਖਤਾ ਦੇ ਗੁਰੂ ਨੇ। ਪਰ ਹਾਂ, ਜੋ ਤੁਸੀਂ ਮੈਨੂੰ ਪੁੱਛਦੇ ਹੋ ਵੀ ਤੁਸੀਂ ਕਿਵੇਂ ਲਗਾਇਆ, ਆਹ ਜਿੱਥੇ ਮੈਂ ਪਹੁੰਚਿਆ ਨਾ, ਰਾਸ਼ਟਰਪਤੀ ਬਣਿਆ, ਆਹ ਸਭ ਕੁਝ ਇਸ ਦੀ ਬਦੌਲਤ ਆ, ਸਾਰੀ ਇਸ ਮੂਲ ਮੰਤਰ ਦੀ ਬਖਸ਼ਿਸ਼ ਆ, ਇਹ ਗੁਰੂ ਨਾਨਕ ਦੀ ਕਲਾਮ ਆ। ਕਹਿਣ ਲੱਗੇ ਕਿਸ ਤਰ੍ਹਾਂ? ਉਹ ਫਿਰ ਕਹਿੰਦੇ ਰਾਸ਼ਟਰਪਤੀ ਨੇ ਦੱਸਿਆ, ਕਹਿਣ ਲੱਗਿਆ ਵੀ ਮੈਂ ਬਚਪਨ ਵਿੱਚ ਸੀ, ਬਾਲਕ ਅਵਸਥਾ 'ਚ, ਕਹਿੰਦਾ ਮੈਂ ਸਕੂਲ 'ਚ ਪੜ੍ਹਦਾ ਸੀ, ਪਰ ਸੀ ਕਹਿੰਦਾ ਮੈਂ ਸਭ ਤੋਂ ਨਲਾਇਕ। ਉਹਦੇ ਆਪਣੇ ਦੱਸਣ ਦੀ ਗੱਲ ਆ, ਕਹਿੰਦਾ ਮੈਨੂੰ ਹਰ ਰੋਜ਼ ਮਾਰ ਪੈਂਦੀ, ਕੁੱਟ ਪੈਂਦੀ ਸਕੂਲ ਦੇ ਅੰਦਰ, ਅਤੇ ਕਈ ਵਾਰੀ ਫਿਰ ਮੈਂ ਜਾਣਾ ਹੀ ਨਾ ਡਰਦਿਆਂ। ਇੱਕ ਦਿਨ ਕਹਿੰਦਾ ਮੇਰੇ ਕੁਦਰਤੀ ਸਾਡੇ ਟੈਸਟ ਹੋਣੇ ਸੀ, ਅਤੇ ਮੈਂ ਸੋਚਿਆ ਅੱਗੇ ਵੀ ਮਾਰ ਪੈਂਦੀ ਵੀ ਅੱਜ ਤਾਂ ਚੰਗੀ ਕੁੱਟ ਪਊਗੀ, ਵੀ ਉਹਦੇ ਨਾਲੋਂ ਚੰਗਾ ਇਹ ਆ ਵੀ ਜਦੋਂ ਜਾ ਕੇ ਕੁੱਟ ਖਾਣੀ ਹੈ ਜਾਵਾਂ ਹੀ ਨਾ। ਕਹਿੰਦਾ ਮੈਂ ਗਿਆ ਨਾ ਸਕੂਲ ਦੇ ਵਿੱਚ, ਘਰੋਂ ਤਾਂ ਹੁਣ ਡਰਦਿਆਂ ਮਾਂ ਬਾਪ ਤੋਂ ਜਾਣਾ ਹੀ ਸੀ, ਕਹਿੰਦੇ ਘਰੋਂ ਤੁਰ ਗਿਆ ਬਸਤਾ ਲੈ ਕੇ, ਪਰ ਜਾਂਦਿਆਂ ਰਸਤੇ 'ਚ ਗੁਰਦੁਆਰਾ ਸੀ, ਕਹਿੰਦਾ ਮੈਂ ਗੁਰਦੁਆਰੇ ਵੱਗ ਗਿਆ, ਬਸਤਾ ਰੱਖ ਕਰਕੇ ਕਹਿੰਦਾ ਮੱਥਾ ਟੇਕ ਕੇ ਗੁਰੂ ਮਹਾਰਾਜ ਨੂੰ, ਕਹਿੰਦਾ ਮੈਂ ਇੱਕ ਕੰਧ ਜੀ ਦੇ ਨਾਲ ਲੱਗ ਕੇ ਬੈਠਾ ਸੀ। ਕਹਿੰਦਾ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਬਜ਼ੁਰਗ ਉੱਥੇ ਗ੍ਰੰਥੀ ਸਨ, ਬੜੇ ਚੰਗੇ ਸਨ, ਬਹੁਤ ਕਮਾਈ ਵਾਲੇ, ਕਹਿੰਦੇ ਉਹ ਮੈਨੂੰ ਜਾਣਦੇ ਸਨ, ਕਹਿੰਦੇ ਜਦੋਂ ਮੈਨੂੰ ਕੰਧ ਨਾਲ ਲੱਗਿਆ ਬੈਠਿਆ ਦੇਖਿਆ, ਕਹਿੰਦੇ ਮੈਨੂੰ ਕਹਿਣ ਲੱਗੇ, ਉਹ ਜੂਬਿਆ ਤੂੰ ਕਿਸ ਤਰ੍ਹਾਂ ਬੈਠਾ ਇੱਥੇ, ਲੁਕਿਆ ਬੈਠਾ, ਸਕੂਲ ਨਹੀਂ ਗਿਆ ਅੱਜ ਤੂੰ? ਅਤੇ ਕਹਿੰਦਾ ਮੈਂ ਤਾਂ ਆਪਦੇ ਜਾਣੇ ਲੁਕ ਕੇ ਬੈਠਾ ਸੀ ਵੀ ਨਾ ਪਤਾ ਲੱਗੇਗਾ, ਪਰ ਉਹ ਕੋਲੇ ਆ ਗਏ, ਕਹਿੰਦੇ ਕੋਲ ਆ ਕਰਕੇ ਮੈਨੂੰ ਬੁੱਕਲ 'ਚ ਲਿਆ, ਬੜਾ ਪਿਆਰ ਦਿੱਤਾ, ਕਹਿੰਦੇ ਜੂਬਿਆ ਸਕੂਲ ਕਿਉਂ ਨਹੀਂ ਗਿਆ? ਕਹਿੰਦਾ ਫਿਰ ਮੈਂ ਸੱਚ ਦੱਸ ਦਿੱਤਾ, ਕਹਿਣ ਲੱਗਿਆ ਬਾਬਾ ਜੀ ਜਾਣਾ ਕੀ ਆ ਸਕੂਲ, ਮੈਨੂੰ ਰੋਜ਼ ਕੁੱਟ ਪੈਂਦੀ ਆ, ਅੱਜ ਜੋ ਕੁਝ ਸੁਣਾਉਣਾ ਸੀ ਮੈਂ, ਮੇਰੇ ਯਾਦ ਕੋਈ ਨਹੀਂ, ਅੱਜ ਵੱਧ ਕੁੱਟ ਪੈਣੀ ਸੀ, ਫਿਰ ਮੈਂ ਤਾਂ ਡਰਦਾ ਹੀ ਨਹੀਂ ਗਿਆ, ਇੱਥੇ ਆ ਗਿਆ ਤੁਹਾਡੇ ਕੋਲ। ਅਤੇ ਕਹਿੰਦੇ ਉਹਨੇ ਬੁੱਕਲ 'ਚ ਲੈ ਕੇ ਉਸ ਬਜ਼ੁਰਗ ਬਾਬਾ ਜੀ ਨੇ ਕਹਿੰਦੇ ਕਿਹਾ, ਨਹੀਂ ਜੂਬਿਆ ਪੜ੍ਹਾਈ ਬਹੁਤ ਕੰਮ ਆਉਂਦੀ ਹੈ ਜ਼ਿੰਦਗੀ ਦੇ ਅੰਦਰ, ਜਾਣਾ ਚਾਹੀਦਾ ਸਕੂਲ, ਤੂੰ ਪੜ੍ਹਿਆ ਕਰ। ਕਹਿੰਦਾ ਮੈਂ ਆਖਿਆ ਜੀ ਮੇਰੀ ਕੁੱਟ ਪੈਂਦੀ ਆ, ਮੈਨੂੰ ਆਉਂਦੇ ਕੋਈ ਨਹੀਂ, ਕੁਝ ਨਹੀਂ ਆਉਂਦਾ ਹੈ, ਹਰ ਰੋਜ਼ ਦੀ ਕੁੱਟ ਪੈਂਦੀ ਆ। ਕਹਿੰਦੇ ਫਿਰ ਤਰਸ ਕਰਕੇ ਮੇਰੇ ਸਿਰ 'ਤੇ ਹੱਥ ਫੇਰ ਕੇ ਬੁੱਕਲ 'ਚ ਲੈ ਕੇ ਪਿਆਰ ਦੇ ਕੇ ਕਹਿਣ ਲੱਗੇ, ਚੰਗਾ ਆ ਗੁਰੂ ਨਾਨਕ ਦੀ ਕਲਾਮ ਤੂੰ ਸਕੂਲ ਨੂੰ ਜਾਂਦਾ ਰੋਜ਼ ਪੜ੍ਹਿਆ ਕਰ, ਤੇਰੇ ਅੱਜ ਤੋਂ ਬਾਅਦ ਕੁੱਟ ਨਹੀਂ ਪਵੇਗੀ, ਗੁਰੂ ਨਾਨਕ ਤੇਰੇ 'ਤੇ ਤਰਸ ਕਰਨਗੇ, ਤੈਨੂੰ ਐਸੀ ਤੀਖਣ ਬੁੱਧੀ ਹੋ ਜਾਵੇਗੀ, ਤੂੰ ਸਭ ਨਾਲੋਂ ਵੱਧ ਪੜ੍ਹੇਗਾ। ਕਹਿੰਦਾ ਉਹਨਾਂ ਦੇ ਵਚਨਾਂ 'ਤੇ ਮੈਨੂੰ ਯਕੀਨ ਆ ਗਿਆ, ਉਹਨਾਂ ਨੇ ਕਹਿੰਦਾ ਮੈਨੂੰ ਫਾਰਸੀ 'ਚ ਲਿਖ ਦਿੱਤੀ ਉਹ ਪਾਵਨ ਆ ਬਾਣੀ ਆ ਮੂਲ ਮੰਤਰ। ਕਹਿੰਦਾ ਉਸੇ ਦਿਨ ਹੀ ਨਾ ਕਹਿਣ ਲੱਗੇ, ਜਾ ਤੂੰ ਕੋਈ ਨਾ, ਹਲੇ ਟਾਈਮ ਆ ਸਕੂਲ ਦਾ, ਤੂੰ ਬਣ ਜਾ। ਕਹਿੰਦਾ ਮੈਂ ਜਾਂਦਾ ਹੀ ਉਹ ਕਾਗਜ਼ ਦੇ ਉੱਤੇ ਜੋ ਲਿਖ ਕੇ ਦਿੱਤਾ ਸੀ, ਕਹਿੰਦਾ ਮੈਂ ਪੜ੍ਹਦਾ ਗਿਆ, ਪਰ ਜਾਂਦਿਆਂ ਐਸੀ ਕਿਰਪਾ ਹੋਈ, ਕਹਿੰਦਾ ਕੁੱਟ ਕੀ ਪੈਣੀ ਸੀ, ਕਹਿੰਦਾ ਸਾਰਿਆਂ ਨਾਲੋਂ ਮੈਨੂੰ ਵੱਧ ਮਾਣ ਮਿਲਿਆ ਸਕੂਲ ਦੇ ਵਿੱਚ। ਪਰ ਹਰ ਰੋਜ਼ ਕਹਿੰਦਾ ਫਿਰ ਮੈਂ ਜਾਂਦਾ ਆਉਂਦਾ, ਉਹ ਇਹ ਗੁਰੂ ਨਾਨਕ ਦੇਵ ਜੀ ਦੀ ਕਲਾਮ ਇਹ ਮੂਲ ਮੰਤਰ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ। ਅੱਗੇ ਕਹਿੰਦਾ ਜਦੋਂ ਸਲਾਨਾ ਟੈਸਟ ਹੋਏ ਉਸ ਇਮਤਿਹਾਨ ਦੇ ਵਿੱਚ ਵੀ ਕਹਿੰਦਾ ਮੈਂ ਚੰਗੇ ਨੰਬਰ ਲੈ ਕੇ ਪਾਸ ਹੋਇਆ। ਆਖਰ ਕਹਿੰਦਾ ਆਹ ਜੋ ਇੱਥੋਂ ਤੱਕ ਪੁੱਜਿਆ ਗੁਰੂ ਨਾਨਕ ਦੀ ਕਿਰਪਾ ਹੈ, ਗੁਰੂ ਨਾਨਕ ਦੀ ਬਖਸ਼ਿਸ਼ ਹੈ। ਕਹਿੰਦਾ ਇੱਕ ਵਾਰ ਫੇਰ ਮੈਂ ਉਹਨਾਂ ਬਜ਼ੁਰਗਾਂ ਨੂੰ ਬੇਨਤੀ ਕੀਤੀ ਸੀ ਵੀ ਤੁਹਾਡੀ ਕਿਰਪਾ ਦੇ ਨਾਲ ਕੁੱਟ ਵੀ ਪੈਣੋਂ ਹਟ ਗਈ ਆ, ਅਤੇ ਤੁਹਾਡੀ ਕਿਰਪਾ ਦੇ ਨਾਲ ਚੰਗਾ ਪੜ੍ਹਾਈ ਦੇ ਵਿੱਚ ਮੈਂ ਹੁਣ ਤਰੱਕੀ ਕਰ ਰਿਹਾ, ਪਰ ਅੱਗੋਂ ਬਖਸ਼ਿਸ਼ ਕਰੋ, ਕਿਰਪਾ ਕਰੋ, ਮੇਰਾ ਆਹ ਲੋਕ ਵੀ ਸਵਰ ਜਾਵੇ, ਪ੍ਰਲੋਕ ਵੀ ਸਵਰ ਜਾਵੇ। ਕਹਿੰਦੇ ਉਹ ਬਜ਼ੁਰਗ ਫਿਰ ਕਹਿਣ ਲੱਗੇ ਅਜੂਬਿਆ ਇਹ ਹੀ ਸਭ ਕੁਝ ਕਰਨ ਵਾਲੀ ਹੈ ਬਾਣੀ, ਬਸ ਸ਼ਰਧਾ ਨਾਲ ਪ੍ਰੇਮ ਨਾਲ ਦਿਨ ਰਾਤ ਇਹਦਾ ਰਟਣ ਕਰੀ ਜਾਇਆ ਕਰ, ਦਿਨ ਰਾਤ ਇਸ ਨੂੰ ਪੜ੍ਹੀ ਜਾਇਆ ਕਰ। ਕਹਿੰਦਾ ਜੋ ਆ ਰਾਸ਼ਟਰਪਤੀ ਪ੍ਰਾਪਤ ਹੋਇਆ ਉਹਦਾ ਇਹ ਸਭ ਕੁਝ ਇਹ ਗੁਰੂ ਨਾਨਕ ਦੀ ਬਖਸ਼ਿਸ਼ ਹੈ, ਇਹ ਅੰਮ੍ਰਿਤ ਰੂਪ ਬਾਣੀ ਦੀ ਬਖਸ਼ਿਸ਼ ਹੈ। ਇਸ ਵਾਸਤੇ ਗੁਰਸੰਗਤ ਜੀ ਹਜ਼ੂਰ ਬਾਣੀ 'ਚ ਸਾਨੂੰ ਕਹਿੰਦੇ ਨੇ ਗੁਰਬਾਣੀ ਗਾਵੋ ਭਾਈ ਉਹ ਸਫਲ ਸਦਾ ਸੁਖਦਾਈ। ਪਰ ਅਸੀਂ ਕਿੰਨਾ ਕੁ ਮੂਲ ਮੰਤਰ ਨੂੰ ਸ਼ਰਧਾ ਨਾਲ ਪੜ੍ਹਦੇ ਹਾਂ, ਕਿੰਨਾ ਕੁ ਪ੍ਰੇਮ ਨਾਲ ਹਰ ਰੋਜ਼ ਇਸ ਦਾ ਜਾਪ ਕਰਦੇ ਹਾਂ, ਗੁਰੂ ਕੀ ਬਾਣੀ ਸੁਖਦਾਈ ਹੈ। ਤੁਸੀਂ ਬਹੁਤ ਸਾਰਿਆਂ ਨੇ ਸੁਣਿਆ ਹੋਣਾ ਕਈ ਥਾਈਂ ਸਟੇਜਾਂ ਦੇ ਉੱਤੇ ਉਹ ਆਮ ਕੈਸਟਾਂ ਵੀ ਤਕਰੀਬਨ ਨੇ ਛਪ ਗਈਆਂ ਅਤੇ ਉਹ ਆਪ ਵੀ ਪ੍ਰਚਾਰ ਕਰਦਾ ਰਿਹਾ। ਇੱਕ ਸਿੰਧੀ ਭਾਰਦਵਾਜ ਵਾਸੂਦੇਵ ਉਸਦਾ ਨਾਂ ਆ, ਤੁਸਾਂ ਪਿੱਛੇ ਸੁਣਿਆ ਹੋਣਾ। ਉਹਨੇ ਆਪ ਦੱਸਣ ਦੀ ਇਹ ਗੱਲ ਹੈ ਵੀ ਪਹਿਲਾਂ ਬਿਲਕੁਲ ਅਸੀਂ ਕਦੇ ਨਾ ਸਾਡੇ ਪਰਿਵਾਰ ਦੇ ਜੀ ਮੰਦਰ 'ਚ ਗਏ ਸੀ, ਨਾ ਕਦੇ ਗੁਰਦੁਆਰੇ ਗਏ ਸੀ, ਅਤੇ ਸਾਰਾ ਉਹਨਾਂ ਦਾ ਜਿਹੜਾ ਪਰਿਵਾਰ ਆ ਉਹ ਵੀ ਡਾਕਟਰੀ ਪੇਸ਼ੇ ਦੇ ਨਾਲ ਸੰਬੰਧਿਤ ਆ। ਆਪ ਵੀ ਉਹ ਅਮੈਰੀਕਾ ਦੇ ਵਿੱਚ ਵੀ ਇੱਥੇ ਜਿਹੜੇ ਪਲਾੜ ਖੋਜ ਦੇ ਸੰਸਥ ਹੈ ਇਹਨਾਂ ਦੇ ਵਿੱਚ ਇੱਥੇ ਨਾਸਾ ਵਿੱਚ ਉਹ ਰਹਿ ਕੇ ਗਿਆ ਦੱਸਦਾ। ਆਹ ਬੜਾ ਦਿਮਾਗੀ ਬੜਾ ਸਿਆਣਾ, ਪਰ ਕੁਦਰਤੀ ਕਰਮਾਂ ਦਾ ਐਸਾ ਰੋਗ ਗੁਰਸੰਗਤ ਜੀ ਉਸਨੂੰ ਕੈਂਸਰ ਦੀ ਬਿਮਾਰੀ ਹੋ ਗਈ, ਸਰੀਰ ਦੇ ਅੰਦਰ ਕੈਂਸਰ ਇਤਨਾ ਫੈਲ ਗਿਆ, ਲਾ ਇਲਾਜ ਹੋ ਗਿਆ। ਡਾਕਟਰਾਂ ਨੇ ਕਹਿੰਦੇ ਪਰਿਵਾਰ ਨੂੰ ਸਾਰੇ ਨੂੰ ਜਵਾਬ ਦੇ ਦਿੱਤਾ, ਉਸ ਭਾਰਦਵਾਜ ਦੇ ਘਰ ਵਾਲੇ ਨੂੰ ਕਹਿ ਦਿੱਤਾ ਵੀ ਤੁਸੀਂ ਇਸ ਨੂੰ ਘਰ ਵੱਲ ਜਾ ਕੇ ਜਿਹੜੀ ਇੱਕ ਦੋ ਦਿਨ ਸੇਵਾ ਕਰਨੀ ਆ ਦੀ ਕਰ ਲਓ, ਇਹਨੇ ਵਚਨਾ ਨਹੀਂ, ਹੁਣ ਅਸੀਂ ਬਸ ਜਿੰਨਾ ਸਾਡਾ ਕੁਝ ਸੀ ਯਤਨ ਕਰ ਚੁੱਕੇ ਹਾਂ, ਮਤਾ ਕਿਤੇ ਹੋਰ ਤੁਸੀਂ ਇਹਦੇ 'ਤੇ ਖਰਚ ਕਰੋ, ਜੋ ਕੁਝ ਜਾਇਦਾਦ ਜੋ ਹੈ ਇਹਦੇ ਨਾਂ ਤੁਸੀਂ ਆਪਣੇ ਨਾਂ ਲਵਾ ਲਓ। ਕਹਿੰਦੇ ਉਸਦੇ ਘਰ ਵਾਲੇ ਨੂੰ ਇਸ ਤਰ੍ਹਾਂ ਕਹਿਤਾ। ਉਹ ਭਾਰਦਵਾਜ ਆਪ ਦੱਸਦਾ ਸਟੇਜਾਂ ਦੇ ਉੱਤੇ ਬੋਲਦਾ ਰਿਹਾ, ਅੰਮ੍ਰਿਤਸਰ ਮੰਜੀ ਸਾਹਿਬ ਜਦੋਂ ਮਸ਼ਕੀਨ ਕਥਾ ਕਰਦੇ ਉਦੋਂ ਬਾਅਦ ਕਈ ਵਾਰੀ ਉਹ ਬੋਲ ਕੇ ਦੱਸਦਾ ਰਿਹਾ, ਕਈ ਵਾਰੀ ਇਹ ਕਸ਼ਟਾਂ ਵੀ ਛਪ ਗਈਆਂ ਨੇ, ਇਹ ਉਹਦੇ ਦੱਸਣ ਦੀ ਗੱਲ ਹੈ ਗੁਰਸੰਗਤ ਜੀ। ਪਰ ਜਦੋਂ ਉਹ ਕੈਂਸਰ ਹੋ ਗਿਆ, ਘਰ ਲੈ ਗਏ ਅਤੇ ਹੁਣ ਸਾਰੇ ਪਾਸਿਆਂ ਤੋਂ ਆਸ ਤਾਂ ਢਹਿ ਗਈ ਹੈ, ਉਦੋਂ ਫਿਰ ਪਰਮੇਸ਼ੁਰ 'ਤੇ ਭਰੋਸਾ ਵੱਧ ਵੱਧਦਾ। ਇੱਕ ਉਹਦਾ ਮਿੱਤਰ ਸੀ ਸਰਦਾਰ ਕੇਸਰ ਸਿੰਘ, ਉਹਨੇ ਕਹਿੰਦੇ ਭਾਰਦਵਾਜ ਦੇ ਘਰ ਵਾਲੇ ਨੂੰ ਕਿਹਾ, ਉਸਨੂੰ ਵਾਸੂਦੇਵ ਦੇ ਘਰ ਵਾਲੇ ਨੂੰ, ਵੀ ਤੁਸੀਂ ਮੇਰੀ ਗੱਲ ਮੰਨੋ, ਹੁਣ ਇਲਾਜ ਤਾਂ ਕਰਕੇ ਇਹਨੂੰ ਘਰ ਲੈ ਆਉਂਦਾ। ਗੁਰੂ ਰਾਮਦਾਸ ਦਾ ਉਹ ਇੱਕ ਐਸਾ ਦਰਬਾਰ ਆ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹੇ ਆ, ਵਧੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ, ਬਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸਮਲ ਜਾਹੇ ਨਾਇ ਰਾਮਦਾਸ ਸਰ। ਤੁਸੀਂ ਸ਼ਰਧਾ ਨਾਲ ਗੁਰੂ ਰਾਮਦਾਸ ਜੀ ਦੇ ਸਰੋਵਰ 'ਚ ਇਸ਼ਨਾਨ ਕਰਾਓ, ਸ਼ਰਧਾ ਨਾਲ ਉੱਥੇ ਭਾਵਨਾ ਨਾਲ ਗੁਰਬਾਣੀ ਦਾ ਅਖੰਡ ਪਾਠ ਕਰਵਾਓ, ਅਤੇ ਉੱਥੇ ਗੁਰੂ ਪਾਤਸ਼ਾਹ ਦੇ ਸੱਚਖੰਡ ਦੇ ਇਹਨੂੰ ਦਰਸ਼ਨ ਕਰਾਓ, ਅਖੀਰਲੇ ਦਮ 'ਤੇ ਉੱਥੇ ਕੇਰਾ ਮੇਰਾ ਕਹਿਣਾ ਮੰਨ ਕੇ ਲੈ ਚੱਲੋ। ਗੁਰਸੰਗਤ ਜੀ ਆਖਰ ਉਸ ਨੂੰ ਵਾਸੂਦੇਵ ਨੂੰ ਕਹਿੰਦੇ ਚੁੱਕ ਕਰਕੇ ਉਹ ਉੱਥੇ ਅੰਮ੍ਰਿਤਸਰ ਸਾਹਿਬ ਲੈ ਆਏ। ਲੈ ਕੇ ਤਾਂ ਬਿਲਕੁਲ ਇਸ ਤਰ੍ਹਾਂ ਆਏ ਸੀ ਨਾ, ਬਿਲਕੁਲ ਉਹ ਨਹੱਤਾ ਸੀ, ਕੰਨਾਂ ਤੋਂ ਉਹਨੂੰ ਸੁਣਨਾ ਹਟ ਗਿਆ ਸੀ, ਬਿਲਕੁਲ ਵੋਲਾ ਹੋ ਗਿਆ ਸੀ, ਕੈਂਸਰ ਇੰਨਾ ਫੈਲ ਗਿਆ ਸੀ, ਅੱਖਾਂ ਦੀ ਉਹਦੀ ਜੋਤ ਵੀ ਇੱਕ ਤਰ੍ਹਾਂ ਚਲੀ ਗਈ ਸੀ, ਜੀਂਦਾ ਨਹੀਂ ਸੀ, ਬਿਲਕੁਲ ਇਸ ਤਰ੍ਹਾਂ ਡੈਡ ਬੋਡੀ ਵਾਂਗੂ ਹੀ ਪਿਆ ਸੀਗਾ। ਉਸ ਤਰ੍ਹਾਂ ਹੀ ਚੱਕ ਕੇ ਲੈ ਕੇ ਗਏ, ਜਦੋਂ ਘੰਟਾ ਘਰ ਲੈ ਕੇ ਆਏ ਉੱਥੋਂ ਅਲਜਾਣ ਲੱਗੇ, ਉਦੋਂ ਵੀ ਪਹਿਰੇਦਾਰਾਂ ਨੇ ਰੋਕਿਆ ਵੀ ਕਿਵੇਂ ਲਿਜਾ ਰਹੇ ਹੋ, ਕੁਝ ਇਸ ਢੰਗ ਦੇ ਨਾਲ ਲਿਜਾਣਾ ਚਾਹੁੰਦੇ ਸੀ, ਜੋ ਅੰਦਰ ਜਾਣ ਦੇ ਦਰਬਾਰ ਸਾਹਿਬ ਦੇ ਉਹ ਅਦਬ ਸਤਿਕਾਰ ਵਿੱਚ ਫਰਕ ਪੈਂਦਾ ਸੀ। ਆਖਰ ਸੇਵਾਦਾਰਾਂ ਨੂੰ ਨਾਲ ਲਗਾ ਕਰਕੇ ਫਿਰ ਚੁੱਕ ਕੇ ਲੈ ਗਏ, ਸ਼੍ਰੀ ਅਖੰਡ ਪਾਠ ਉੱਥੇ ਆਰੰਭ ਕਰਵਾਇਆ ਗਿਆ, ਬੇਨਤੀ ਕਰਕੇ ਅਖੰਡ ਪਾਠ ਆਰੰਭ ਕੀਤਾ। ਗੁਰਸੰਗਤ ਜੀ ਭਾਰਦਵਾਜ ਨੂੰ ਕੋਲੇ ਪਾਇਆ ਗਿਆ, ਸੁਣਦਾ ਹੈ ਨਹੀਂ ਸੀ, ਕੰਨਾਂ ਤੋਂ ਬੋਲਾ ਸੀ, ਅਰਦਾਸ ਕੀਤੇ ਗਏ, ਪਰ ਜਦੋਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਹਿੰਦੇ ਸ਼ੁਰੂ ਹੋਇਆ, ਉਸ ਵੇਲੇ ਕੰਨਾਂ ਦੇ ਵਿੱਚ ਕੁਝ ਸੁਣਾਈ ਦੇਣ ਲੱਗ ਪਈ। धन गुरु अर्जन देव जी महाराज की पावन बाणी सुखमनी सुख अमृत प्रभ नाम भगत जना कै मान विश्राम कहते उन्हें कन्ना च थोड़ा थोड़ा सुन लग्या उहदे घरवाले दे नेत्रां च जल भर आया जो उन्हें सुन लग गया इन्ना क बहुत बराग विच सारा परिवार ही बेनती कर रहा सी आखिर गुरु संगत जी जो श्री अखंड पाठ संपूर्ण होने ते आया ये उहदे दसण दी गल आ एक जिवें कोई बिजली हुंदी आ ना इस तरह उहदे शरीर दे अंदर कहिंदे थर थरांदी बिजली दी तरह उहदे शरीर दे अंदर होया ऐसा पर वो अखंड पाठ की संपूर्णता तो बाद कित्थे तो उहनूं चुक के मुरदियां वांग लैके आए सी गुरु रामदास की ऐसी कला वरती ये अमृत रूप गुरबाणी के अखंड पाठ की संपूर्णता तो बाद गुरु की ऐसी कृपा होई कहिंदे आप तुर के हरिमंदर साहब के दर्शन किए आप तुर के उन्हें परिक्रमा कीतियां फिर सरोवर च उसने इशनान फिर किए श्री अकाल तख्त साहब ते आप मस्तक टेकिया गुरु रामदास के लंगर विच भी सेवा की बाद विच जदों कहिंदे गए वापस ब्लड लिया गया कहिंदे फिर उहदे टैस्ट कराए गए जदों टैस्ट कराए कहिंदे उहदे विच इक रंच मात्र भी कैंसर नहीं सी गज के आखो सतनाम श्री वाहिगुरु यह गुरु की बाणी की कला है यह गुरु रामदास के पवित्र दरबार की महान शक्ति है वह अज जिउंदा है स्टेजां दे उत्ते जाके वह सरेआम कहिंदा है इहदे ओह उहदे इह वी दसण की गल आ वी पहला वह बिल्कुल दसदा नहीं सी कुछ चिर गुरु की जो कला वरत गई कृपा हो गई घर विच टिक गया किसी नूं दसदा नहीं सी वी किस तरह होया फिर जिन्हें किया परोपकार भाई केसर सिंह जी ने उन्हें उन्होंने कहा भी तू छपा के रखे जो गुरु रामदास की तेरे ते कृपा हुई आ होरां दा भला हो तू दस स्टेज के उत्ते फिर आ गुरु रामदास जी का जो सालाना उत्थे गुरपुरब मनाईंदा मशकीन जी उत्थे हर साल कथा करदे उन्होंने आके उन्होंने दसिया फिर उन्होंने स्टेज के उत्ते उसनू बुलाया फिर वह जिथे भी जाते मशकीन जी उन्होंने हर थान बुलाते सन अगे अगे बोलन तो भी वो जक खुल गई तो फिर स्टेज के उत्ते मशकीन जी के कथा करन तो बाद उस स्टेज पर बोलता दसदा गुरसंगत जी ये पावन गुरु की बाणी ऐसी सुखदाई आ तो मेरे सतगुरु सच्चे पातशाह बाणी के अंदर कहिंदे ने सुने दुख पाप का नास जिहड़ा सरदा नाल जिहड़ा भावना दे नाल इस गुरु की बाणी नूं सुनदा है वह मन इच्छित फल प्राप्त कर लैंदा है सतगुरु जी बाणी च कहिंदे ने जितड़े फल मन बंछी है तेतड़े सतगुर पास सतगुरु बड़े दयालु ने सतगुरु रहमतां दे दाते ने धन कृपालू गुरु अर्जन देव जी महाराज कहिंदे हन दया करन दुख हरन उचरण नाम कीर्तन है दयाल पुरख भगवान है नानक लिपत न माया पाहे बलंदड़े बुझ गए रखंदड़ो प्रभ आप जिनम उपाए मेदनी नानक सो प्रभ जाप इस वास्ते सतगुरु पातशाह कहिंदे ने दया करन गुरु दया करदा है जीते दया कर दिंदा गुरु दुख हरन उहदे दुखां दा नाश कर दिंदा है उच्चरण नाम कीर्तन है जिहड़ा सरदा नाल भावें कीर्तन गाउंदा है भावें गुरु की बाणी कीर्तन राही सुनदा है क्योंकि कथा कीर्तन सुखदाई सुखां दे देण वाली है पावन बाणी लोड़ है सरदा नाल लोड़ है प्रेम नाल भावना दे नाल गुरु दी शरण जाके बाणी सुनन दी सतगुरु अगे बेनती करन दी गुरु बहुत दयालु आ भाई साहब भाई गुरदास जी ने बड़े सुंदर वचन कहे हैं वो मैं सुना के क्योंकि नियत समा होया समाप्ति करांगा भाई साहब भाई गुरदास जी कहिंदे ने आंब की सदर कत मिटत ना आंबली खाए पिता को प्यार ना परोसी पह पाई है सागर की नित कत पाई अत पोखर से दिन कर सरदीप जोत ना पुजाई है इंद्र बरखा समान पूजस ना कूप जाल कुसम सुवास ना पलास मैं काई है श्री गुरु दयाल की दया ना आन देव मैं जौ खंड ब्रह्मांड उदय अस्त लौ ताई है भाई साहब भाई गुरदास जी ने जेड़े वचन कहे ने भाई साहब कहिंदे गुरु जैसी दया नहीं किसी दे अंदर गुरु बहुत दयालु वा लोड़ है गुरु दी शरण जाके बेनती करन दी ये दृष्टांत दिते ने पहला आंब की सदर कत मिटत ना आंबली खाए हुण जिहड़ा अंब वाला रस है वह कितने खट्टी इमली दे विच्चों थोड़ा प्राप्त होवेगा पिता को प्यार ना परोसी पह पाई है, जिहड़ा बाप वाला प्यार आ बच्चे नूं उह किसे गुआंढी दे कोलों नहीं मिलेगा जो बाप ने प्यार देना है। सागर की निध कत पाई अत पोखर से, पोखर नाम आ छप्पड़ दा, सागर नाम आ समुंदर दा, जो कुछ समुंदर चो प्राप्त होना है वह कितने छप्पड़ चो थोड़ो मिल जाएगा। समुंदर नूं छड्ड के छप्पड़ा दे कोलों लभण वाले नूं तां उदां ही बाणी च मारे कहिंदे पोखर पोखर ढूंढ तो भलो ना कह है कोई, कितने छप्पड़ा दे लभण वाले नूं कोई चंगा कहेगा आखेगा मूर्ख है, क्योंकि वह तो चिक्कड़ के अंदर हाथ ही लिबड़ने ने, चिक्कड़ ही पल्ले पैना उत्थे लभना की आ। सागर की निध कत पाई अत पोखर से, दिन कर सारदीप जोत ना पुजाई है। हुण सूरज वर्गी रोशनी कदे दीवे दी हो सकदी आ? दीवा सूरज दी बराबरी कर सकदा? कदाचित नहीं कर सकदा। इंद्र वरखा समान पूजसना कूप जल, जिहड़ा बदल दा जो लाभ है फसलां नूं वो कितने खूह के पानी का नहीं हो सकता। इंद्र वरखा समान पूजस ना कूप जल, कुसम सुबास ना पलास महकाई है। कहते पलाह चो सिसरे चो खुशबू आ सकती है? जो गुलाब के फुलां दे विचों खुशबू आ जां चंदन दे विचों जो खुशबू है वह कितने पलाह दे विचों सिसरे चो थोड़ो आ सकती है? भाई साहब जी अखीर च कहते हैं श्री गुरु दयाल की दया ना आन देव मैं, जिहड़ी गुरु च दया है ना, जो गुरु कृपालू आ वह किसी होर देवते च नहीं है। खंड ब्रह्मंड उदय अस्त लौ ताई है, चढ़दे सूरज तो लैके छिपदे सूरज तक कहने जिथे मर्जी चले जाओ गुरु जिन्ना कोई दयालु नहीं है। इसे लिए मेरे सतगुरु बाणी च कहिंदे ने सतगुरु सदा दयाल है भाई, बिन भागा क्या पाई है, एक नजर कर वेखै सब ऊपर, जेहा भाओ तेहा फल पाई है। भाओ का अर्थ भी प्रेम, गुरु दयालु है पर जेहा भाओ तेहा फल पाई है, जिहा जिहा प्रेम करांगे ना फल ओहिया जिहा मिलना। लोड़ है प्रेम दी, विचार इत्थों शुरू कीती सी, साच कहो सुन ले हो सब है, जिन प्रेम कियो तिन ही प्रभ पायो। बहुत भुलां होईयां होणगीआं, खिमा करनी, गुरु के बचना नूं हिरदे च थां देना। समुची संगत दा, सतगुरु दा, प्रबंधकां दा धन्नवाद, फतेह प्रवान करो। वाहिगुरु जी का खालसा, वाहिगुरु जी की फतेह।